ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਸੇਵਾ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਤਿੰਨ ਭਾਗਾਂ ਦੀ ਲੜੀ ਲਿਖੀ ਹੈ। ਤੀਜੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੈ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਖਾਕ ਹੋ ਕੇ, ਮਨੀ ਮਨੋਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ ਹੀ ਇਲਾਹੀ ਮੰਡਲ ਦੀ ਆਤਮਕ ਸੇਵਾ ਹੈ। ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸੰਸਰ ਸਹੀ ਹੈ। ਪ੍ਰੇਮ ਭਾਵਨਾ ਦੀ ਸੇਵਾ, ਇਲਾਹੀ ਮੰਡਲ ਵਿੱਚ ਨਿਰਬਾਣ ਨਿਰਮਲ ਨਿਸ਼ਕਾਮ ਆਤਮਕ ਸੇਵਾ, ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵੈਪਨਾ ਦੇ ਚਾਓ ਅਤੇ ਉਮਾ ਵਿੱਚ ਹੀ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ ਕੁਲ ਕਾ ਕਰਨ ਉਧਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਪੌਜਲ ਤਰੇ ਸੰਸਾਰ, ਬ੍ਰਹਮ ਗਿਆਨੀ ਪਰ ਉਪਕਾਰ ਉਮਾ ਹਾ। ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਤੁਲਾਈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ, ਜਿਸਨੂੰ ਲਾਏ ਲਏ ਸੋ ਸੇਵਕ, ਜਿਸ ਵਡ ਭਾਗ ਮਥਾਏ ਨਾ। ਇਲਾਹੀ ਸੇਵਾ ਕਿਵੇਂ ਕੀਤੀ ਜਾਂਦੀ ਹੈ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ, ਐਨ ਇਸ ਨਾਮ ਸੰਤੋਖੀਆ ਸੇਵਾ ਸਤਸਾਈ। ਕਰਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀ ਹੈ। ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿੱਚੋਂ ਆਪ ਗਵਾਏ। ਪਾਣੀ ਪੱਖਾ ਪੀਸੋ ਸੰਤ ਆਗੇ, ਗੁਰ ਗੋਬਿੰਦ ਜਸ ਗਾਈ। ਗੁਰਬਾਣੀ ਵਿੱਚ ਗੁਰੂ ਦੇ ਸੇਵਕ ਦੀ ਇਉਂ ਵਡਿਆਈ ਕੀਤੀ ਗਈ ਹੈ, ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ। ਸਤਿਗੁਰ ਸੇਵਨ ਸੇ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ, ਹਾਂਜੀ ਸੇਵਾ ਬਗੈਰ ਭਗਤੀ ਨਹੀਂ ਹੋ ਸਕਦੀ, ਭਗਤੀ ਹੀ ਸਤਿਗੁਰੂ ਦੀ ਸੇਵਾ ਹੈ। ਨਾਮ ਦ੍ਰਿੜ ਕਰ ਭਗਤ, ਹਰ ਕੀ ਭਲੀ ਪ੍ਰਭ ਕੀ ਸੇਵ। ਸੇਵਡ ਭਾਗੀ ਜੇ ਗੁਰ ਸੇਵਾ ਲਾਏ, ਅੰਦਿਨ ਭਗਤ ਸਚ ਨਾਮ ਦ੍ਰਿੜਾਏ। ਇਹਾ ਭਗਤ ਸੱਚੇ ਸਿਉ ਲਿਵ ਲਾਗੇ, ਬਿਨ ਸੇਵਾ ਭਗਤ ਨਾ ਹੋਈ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਯਤਨ ਕਰੇ ਜੇ ਕੋਈ। ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਾਂਜੀ ਸਿਮਰਨ ਕਰਨਾ ਅਥਵਾ ਨਾਮ ਜਪਣਾ ਜਾਂ ਸ਼ਬਦ ਕਮਾਈ ਕਰਨੀ ਹੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ, ਗੁਰਮੁਖ ਸੇਵਾ ਥਾਏ ਪਵੈ ਉਨਮਨ ਤਤ ਕਮਾਓ। ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋਮੈ ਮਾਰ। ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਗੁਰਬਾਣੀ ਦੀਆਂ ਉੱਪਰ ਲਿਖੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰ ਦੀ ਸੇਵਾ ਕਠਿਨ ਅਤੇ ਗਾਖੜੀ ਸੇਵਾ ਹੈ। ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਭ ਥਾਏ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਅਸਲ ਵਿੱਚ ਇਹੋ ਜਿਹੀ ਕਠਿਨ ਗਾਖੜੀ ਮਹਾਂ ਕਰੜੀ ਆਤਮਕ ਸੇਵਾ ਕੋਈ ਵਿਰਲੇ ਬਖਸ਼ੇ ਹੋਏ ਮਰ ਜੀਵੜੇ ਗੁਰਮੁਖ ਪਿਆਰੇ ਹੀ ਕਰਦੇ ਹਨ। ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ। ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ। ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ। ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ। ਸੇਵਾ ਕਈ ਕਿਸਮਾਂ ਦੀ ਹੈ ਜੋ ਬੇਅੰਤ ਰੰਗਾਂ ਰੇਖਾਂ ਦੇ ਵਲਵਲਿਆਂ ਦੇ ਅਧੀਨ ਕੀਤੀ ਜਾਂਦੀ ਹੈ। ਇਹ ਭਾਵਨਾਵਾਂ ਅਤੇ ਵਲਵਲੇ ਕਈ ਰੂਪਾਂ ਰੰਗਾਂ ਸਰੂਪਾਂ ਵਿੱਚ ਪ੍ਰਗਟ ਅਤੇ ਪ੍ਰਕਾਸ਼ਿਤ ਹੁੰਦੇ ਹਨ। ਸਾਡੇ ਸਾਰੇ ਖਿਆਲ ਚਿਤਵਨੀਆਂ ਕਰਮ ਧਰਮ ਨੇਕੀਆਂ ਸੇਵਾ ਘਾਲਣਾ ਪਰਮਾਰਥ ਪਾਠ ਪੂਜਾ ਦਾਨ ਪੁੰਨ ਜੀਵਨ ਕਈ ਕਿਸਮਾਂ ਦੀਆਂ ਭਾਵਨਾਵਾਂ ਦੇ ਅਧੀਨ ਪ੍ਰਵਿਰਤ ਹਨ। ਗੁਰਬਾਣੀ ਤੁਰੋਂ ਇਲਾਹੀ ਮੰਡਲਾਂ ਵਿੱਚੋਂ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਹਾਂਜੀ, ਗੁਰਬਾਣੀ ਤੁਰੋਂ ਇਲਾਹੀ ਮੰਡਲ ਵਿੱਚੋਂ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਇਸੇ ਲਈ ਮਾਇਕੀ ਮੰਡਲ ਦੀ ਠੁੱਲੀ ਬੁੱਧੀ ਵਾਲੇ ਜੀਵ ਗੁਰਬਾਣੀ ਦੇ ਭਾਵਕ ਅਰਥ ਅਨੁਭਵੀ ਭੇਦ ਆਤਮਕ ਤੱਤ ਗਿਆਨ ਨੂੰ ਸਮਝ ਬੂਝ ਚੀਨ ਨਹੀਂ ਸਕਦੇ। ਇਸੇ ਕਾਰਨ ਸਾਨੂੰ ਸੀਮਤ ਬੁੱਧੀ ਵਾਲਿਆਂ ਨੂੰ ਸਮਝਾਉਣ ਅਤੇ ਸੇਧ ਦੇਣ ਲਈ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੁਆਰਾ ਅਨੇਕਾਂ ਮਾਇਕੀ ਮੰਡਲ ਦੇ ਉਦਾਹਰਣ ਦਿੱਤੇ ਗਏ ਹਨ। ਪਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਧੰਦਿਆਂ ਰੂਟੀਨ ਵਿੱਚ ਇਤਨੇ ਗਲਤਾਨ ਹਾਂ ਕਿ ਇਹਨਾਂ ਪ੍ਰਤੱਖ ਕੁਦਰਤੀ ਉਦਾਹਰਨਾਂ ਨੂੰ ਵਿਚਾਰਨ ਜਾਂ ਸਮਝਣ ਦੀ ਸਾਨੂੰ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਪਾਸਦੀ ਹੈ। ਇਹਨਾਂ ਅਨੇਕਾਂ ਕੁਦਰਤੀ ਮਿਸਾਲਾਂ ਵਿੱਚੋਂ ਇੱਕ ਮਿਸਾਲ ਨੂੰ ਮਾਂ ਮਮਤਾ ਦੇ ਅਧੀਨ ਬੱਚੇ ਦੀ ਸੇਵਾ ਬਾਬਤ ਪਿਛਲੇ ਲੇਖ ਵਿੱਚ ਵੇਰਵੇ ਸਹਿਤ ਬਿਆਨ ਕੀਤਾ ਜਾ ਚੁੱਕਿਆ ਹੈ। ਹੁਣ ਇੱਥੇ ਕੁਝ ਹੋਰ ਢੁਕਵੀਆਂ ਅਤੇ ਸਿੱਖਿਆਦਾਇਕ ਸੇਵਾ ਭਾਵ ਦੀਆਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਇੱਕ ਦਰਖਤ ਇੱਕ ਨਿੱਕੇ ਜਿਹੇ ਬੀਜ ਤੋਂ ਉਪਜਦਾ ਹੈ। ਉਸ ਬੀਜ ਨੂੰ ਧਰਤੀ ਵਿੱਚ ਜੀਵਨ ਰੋਂ ਮਿਲਦੀ ਹੈ, ਜਿਸ ਨਾਲ ਉਹ ਉਪਜਦਾ ਵੱਧਦਾ ਫੁੱਲਦਾ ਅਤੇ ਫਲਦਾ ਹੈ। ਦਰਖਤ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸਹਿਜ ਸੁਭਾਏ ਹੀ ਪਰ ਉਪਕਾਰ ਅਤੇ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ। ਉਹ ਆਪ ਮੀਂਹ ਹਨੇਰੀਆਂ ਚੱਖੜ ਚਾਂਗੀ ਗਰਮੀ ਸਰਦੀ ਸਹਾਰਦਾ ਹੋਇਆ ਸਾਨੂੰ ਆਪਣੀ ਛਤਰ ਛਾਇਆ ਹੇਠ ਇਹਨਾਂ ਤੋਂ ਬਚਾਉਂਦਾ ਹੈ। ਦਰਖਤ ਆਪ ਕੜੜੀ ਧੁੱਪ ਸਹਾਰਦਾ ਹੈ ਅਤੇ ਸਾਨੂੰ ਛਾਂ ਦਿੰਦਾ ਹੈ, ਫੁੱਲ ਅਤੇ ਫਲ ਦਿੰਦਾ ਹੈ। ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ ਕਿ ਕੋਈ ਮੁਸਲਮਾਨ ਹੈ ਕਿ ਹਿੰਦੂ, ਸਿੱਖ ਹੈ ਕਿ ਈਸਾਈ, ਪੁੰਨੀ ਹੈ ਕਿ ਪਾਪੀ, ਬ੍ਰਾਹਮਣ ਹੈ ਕਿ ਚੰਡਾਲ। ਉਹ ਸਹਿਜ ਸੁਭਾਏ ਹੀ ਸਭਨਾ ਦੀ ਸੇਵਾ ਕਰੀ ਜਾਂਦਾ ਹੈ। ਇਸ ਦੇ ਉਲਟ ਅਸੀਂ ਉਸ ਦਰਖਤ ਉੱਤੇ ਜ਼ੁਲਮ ਕਰਦੇ ਹਾਂ, ਦਾਤਨਾ ਤੋੜਦੇ ਹਾਂ, ਫੁੱਲ ਅਤੇ ਫਲ ਤੋੜਦੇ ਹਾਂ, ਉਹ ਫਿਰ ਵੀ ਕੋਈ ਸ਼ਿਕਾਇਤ ਨਹੀਂ ਕਰਦਾ ਅਤੇ ਇਲਾਹੀ ਰਜ਼ਾ ਵਿੱਚ ਮਸਤ ਹੋਇਆ ਆਪਾ ਵਾਰੀ ਜਾਂਦਾ। ਉਸਨੂੰ ਕੱਟ ਵੱਢ ਕੇ ਅਸੀਂ ਉਸ ਦੀਆਂ ਲੱਕੜੀਆਂ ਦਾ ਬਾਲਣ ਬਣਾਉਂਦੇ ਹਾਂ, ਫਿਰ ਵੀ ਉਹ ਸਾਨੂੰ ਨਿੱਘ ਦਿੰਦਾ। ਜਦੋਂ ਸੁੱਕ ਜਾਂਦਾ ਹੈ ਤਾਂ ਵੀ ਅਸੀਂ ਕੱਟ ਵੱਢ ਚੀਰ ਰੰਦ ਕੇ ਆਪਣੇ ਲਾਭ ਲਈ ਵਰਤਦੇ ਹਾਂ। ਉਹ ਆਪਣੇ ਉੱਤੇ ਇਤਨੀਆਂ ਤਕਲੀਫਾਂ ਅਤੇ ਜ਼ੁਲਮ ਸਹਾਰਦਾ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ ਅਤੇ ਸਹਿਜ ਸੁਭਾਏ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ, ਫਿਰ ਵੀ ਸ਼ਿਕਾਇਤ ਅਤੇ ਅਹਿਸਾਨ ਨਹੀਂ ਕਰਦਾ। ਇਸੇ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਦੇਖੋ। ਹਾਂਜੀ, ਇਸੇ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਲੈ ਲਵੋ। ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੋਂ ਰਾਹੀਂ ਸੁੰਦਰਤਾ ਕੋਮਲਤਾ ਮਹਿਕ ਲੈਂਦਾ ਹੋਇਆ ਜਦੋਂ ਜੋਬਨ 'ਤੇ ਆ ਕੇ ਖਿੜਦਾ ਹੈ ਤਾਂ ਉਹ ਆਪਣਾ ਆਪਾ ਅਰਥਾਤ ਸੁੰਦਰਤਾ ਕੋਮਲਤਾ ਖੁਸ਼ਬੂ ਵੰਡਣਾ ਸ਼ੁਰੂ ਕਰ ਦਿੰਦਾ ਹੈ, ਗੁਲਾਬ ਦਾ ਫੁੱਲ, ਕਿਉਂਕਿ ਉਸਦੇ ਆਪੇ ਦੇ ਗੁਣ ਉਸ ਵਿੱਚ ਸਮਾਉਂਦੇ ਨਹੀਂ ਅਤੇ ਡੁਲਡੁਲ ਪੈਂਦੇ ਹਨ। ਇਉਂ ਉਹ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇਕਰ ਉਸਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲਦਲ ਦਈਏ ਜਾਂ ਅੱਗ ਉੱਪਰ ਉਬਾਲ ਕੇ ਅਤਰ ਬਣਾ ਲਈਏ ਤਾਂ ਵੀ ਇਤਨੇ ਕਸ਼ਟ ਅਤੇ ਜ਼ੁਲਮ ਸਹਾਰਦਾ ਹੋਇਆ ਫੁੱਲ ਆਪਣੇ ਆਪੇ ਨੂੰ ਵੰਡਣ ਤੋਂ ਸੰਕੋਚ ਨਹੀਂ ਕਰਦਾ, ਕਿਉਂਕਿ ਉਸ ਵਿੱਚ ਇਲਾਹੀ ਪਾਣੇ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਓ ਅਤੇ ਉਮਾ ਬਣਿਆ ਰਹਿੰਦਾ ਹੈ। ਕਿਸੇ ਰੋਜ਼ ਸ਼ਿਕਾਇਤ ਜਾਂ ਬਦਲੇ ਦੀ ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਬਾਣ ਇਲਾਹੀ ਹੁਕਮ ਦੀ ਕਾਰ ਜਾਂ ਸੇਵਾ ਕਰਦਾ ਹੋਇਆ ਗੁਰਬਾਣੀ ਦੇ ਉਪਦੇਸ਼ ਆਪ ਗਵਾਏ ਸੇਵਾ ਕਰੈ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਇਸੇ ਤਰ੍ਹਾਂ ਫੁੱਲ ਆਪਣੇ ਅੰਤਰੀਵ ਰਸ ਰੰਗ ਖੁਸ਼ਬੋ ਦੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਡੁਲ ਡੁਲ ਪੈਂਦਾ, ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸਵੈਪਨਾ ਵਿੱਚ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਣਜਾਣੇ ਅਤੇ ਅਪੋਲੀ ਮਨ 'ਤੇ ਕਮਾ ਰਿਹਾ ਹੈ। ਆਪ ਗਵਾਏ ਸੇਵਾ ਕਰੈ ਤਾਂ ਕਿਛ ਪਾਏ ਮਾਨ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਇਹਨਾਂ ਉਦਾਹਰਨਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਸਹਿਜ ਸੁਭਾਏ ਹੀ ਕਾਇਨਾਤ ਦੀ ਸੇਵਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਹੀ ਨਹੀਂ ਹੁੰਦਾ ਅਤੇ ਹਉਮੈ ਦੀ ਭਾਵਨਾ ਨਹੀਂ ਹੁੰਦੀ। ਇਸੇ ਕਰਕੇ ਉਹਨਾਂ ਦੀ ਇਹ ਪੋਲੇ ਪਾਏ ਸੇਵਾ ਅਨਕੋਨਸ਼ੀਅਸ ਸਰਵਿਸ ਨਿਰਬਾਣ ਅਤੇ ਨਿਸ਼ਕਾਮ ਹੁੰਦੀ ਹੈ, ਜਿਸ ਨਾਲ ਉਹਨਾਂ ਦੀ ਕਲਿਆਣ ਅਤੇ ਆਤਮਕ ਤਰੱਕੀ ਹੁੰਦੀ ਰਹਿੰਦੀ ਹੈ। ਪਰ ਇਨਸਾਨ ਨੂੰ, ਹਾਂਜੀ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੀ ਤੈਅ ਵਿੱਚ ਹਉਮੈ ਦਾ ਭਰਮ ਭੁਲਾਵਾ ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਨਿਰਬਾਣ ਅਤੇ ਨਿਸ਼ਕਾਮ ਨਹੀਂ ਕੀਤੀ ਜਾ ਸਕਦੀ। ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੀ ਤੈਅ ਵਿੱਚ ਹਉਮੈ ਦਾ ਭਰਮ ਭੁਲਾਵਾ ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਨਿਰਬਾਣ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹਾਂ ਤਾਰੀ ਸੇਵਾ ਮੈਂ ਕੀ ਦੁਨੀਆ ਦੇ ਕਾਰਮਿਕ ਅਸੂਲ ਦੇ ਅਧੀਨ ਪ੍ਰਵਿਰਤ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਮਾਂ ਦੀ ਆਪਣੀ ਬੱਚੇ ਲਈ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਮਾਂ ਦੀ ਆਪਣੇ ਬੱਚੇ ਲਈ ਸੇਵਾ ਸ੍ਰੇਸ਼ਟ ਅਤੇ ਅਲੌਕਿਕ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਪਰ ਇਸ ਦੇ ਪਿੱਛੇ ਮੈਂ ਮੇਰੀ ਦੀ ਆਪਣਤ ਹੁੰਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ ਮਾਂ। ਇਸ ਲਈ ਮਾਂ ਦੀ ਸੇਵਾ ਕਾਰਮਿਕ ਕਾਨੂੰਨ ਅੰਦਰ ਆਉਂਦੀ ਹੈ, ਕਿਉਂਕਿ ਬੱਚੇ ਨੂੰ ਆਪਣਾ ਸਮਝ ਕੇ ਮੋਹ ਵਿੱਚ ਫਸ ਜਾਂਦੀ ਹੈ ਅਤੇ ਇਸੇ ਮੋਹ ਵਿੱਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਸਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਉਪਜੀ ਸੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਆਪਣਤ ਨੂੰ ਨਾ ਮਹਿਸੂਸ ਕਰਦੀ ਤਾਂ ਉਸਦੀ ਸੇਵਾ ਨਿਰਬਾਣ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਸਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਇੱਥੇ ਮਦਰ ਟੈਰੇਸਾ ਦੀ ਮਿਸਾਲ ਠੀਕ ਢੁਕਦੀ ਹੈ, ਜਿਸ ਨੇ ਬਗੈਰ ਆਪਣਤ ਅਤੇ ਮੋਹ ਦੇ ਆਪਣੇ ਮਸੀਹ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਜ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸ਼ਣ ਦੀ ਨਿਰਬਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਹਾਂਜੀ, ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਐ। ਮਾਇਕੀ ਮੰਡਲ ਵਿੱਚ ਹਉਮੈ ਵਿਹੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ ਉਹ ਭਾਵੇਂ ਕਿਤਨੀ ਨੇਕ ਅਤੇ ਸ੍ਰੇਸ਼ਟ ਭਾਸਦੀ ਹੋਵੇ, ਸਭ ਕਾਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਲਿਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਬਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਹਾਂਜੀ, ਆਤਮਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਬਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ ਪਹਿਲਾ ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਦੂਸਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਤੀਸਰਾ ਸਿਮਰਨ ਅਥਵਾ ਨਾਮ ਅਭਿਆਸ ਕਮਾਈ ਅਤੇ ਚੌਥਾ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਦੀ ਪਿਆਰ ਭਾਵਨਾ ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਨਾਮ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਮਿਲ ਸਾਧ ਸੰਗਤ ਪਜ ਕੇਵਲ ਨਾਮ, ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ, ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੈ ਸਸ ਕਮਲੇ। ਬਖਸ਼ਿਆ ਹੋਇਆ ਗੁਰਮੁਖ ਜਨ, ਬਖਸ਼ਿਆ ਹੋਇਆ ਗੁਰਮੁਖ ਜਨ ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗਣ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਦੇ ਚਾਓ ਵਿੱਚ, ਚਾਓ ਦੇ ਜ਼ੋਰਦਾਰ ਵੇਗ ਵਿੱਚ, ਆਤਮਕ ਉਮਾ ਦੇ ਜੋਸ਼ ਵਿੱਚ, ਜਦੋਂ ਉਛਲਦਾ ਉਮੜਦਾ ਡੁੱਲ ਡੁੱਲ ਪੈਂਦਾ, ਆਪਾ ਵਾਰਦਾ ਆਪਾ ਵੰਡਦਾ ਆਪਾ ਖਲੇਰਦਾ, ਤਾਂ ਉਸਦੀ ਹਰ ਇੱਕ ਚਿਤਵਨੀ ਹਰਕਤ ਤੱਕਣੀ ਬੋਲ ਤੋਰ ਦਰਸ਼ਨ ਸੰਗਤ ਰਾਹੀਂ ਨਾਨਕ ਪਿਆਰ ਨਾਮ ਸ਼ਬਦ ਪ੍ਰੀਤ ਪ੍ਰੇਮ ਰਸ ਚਾਓ ਉਮਾ ਦਾ ਅਕਸ਼ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗਾ ਮਾੜਾ ਪਾਪੀ ਪੁੰਨੀ ਅਤੇ ਉੱਚੇ ਨੇਵੇਂ ਦਾ ਵਿਤਕਰਾ ਨਹੀਂ ਹੁੰਦਾ। ਹਾਂਜੀ, ਬਖਸ਼ਿਆ ਹੋਇਆ ਗੁਰਮੁਖ ਜਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗਾ ਮਾੜਾ ਪਾਪੀ ਪੁੰਨੀ ਅਤੇ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤ੍ਰੈ ਗੁਣਾਂ ਦੀ ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆ ਤੋਂ ਉੱਚੇ ਉੱਠ ਕੇ ਕਿਸੇ ਉੱਚਮ ਉੱਚੇ ਸੂਚਮ ਸੁੱਚੇ ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸਵੈਪਨਾ ਵਿੱਚ ਵਿਚਰਦੇ ਹਨ। ਬਖਸ਼ੇ ਹੋਏ ਗੁਰਮੁਖ ਜਨ ਅਤੇ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਪਿਰਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ। ਹਾਂਜੀ, ਬਖਸ਼ੇ ਹੋਏ ਗੁਰਮੁਖ ਜਨ ਇਲਾਹੀ ਮੰਡਲ ਨਿਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਦੂਜੇ ਪਾਉ ਜਾਂ ਹੋਮੇ ਅਥਵਾ ਮੈਂ ਮੇਰੀ ਦੀ ਲੇਸ਼ ਵੀ ਨਹੀਂ ਹੁੰਦੀ। ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰ ਉਪਕਾਰ ਦੇ ਉਮਾ ਦਾ ਵੇਗ ਨਿਤ ਨਵੇਂ ਰੰਗਾਂ ਰੇਖਾਂ ਅਤੇ ਚਾਓ ਵਿੱਚ ਉਪਜਦਾ ਅਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਆਪ ਮੁਹਾਰੇ ਪੋਲੇ ਪਾਏ ਨਿਰਵਾਣ ਅਤੇ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ ਅਤੇ ਫੁੱਲ ਵਾਂਗ ਆਪਣਾ ਆਪਾ ਵੰਡਣਾ ਲੁਟਾਉਣਾ ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਹੀ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ ਹਰ ਖਿੰਨ ਹਰ ਘੜੀ ਦਿਨ ਰਾਤ ਸਾਰੀ ਉਮਰ ਪਰ ਉਪਕਾਰ ਅਤੇ ਸੇਵਾ ਵਿੱਚ ਹੀ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾ ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਿਆ ਹੋਇਆ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ ਅਤੇ ਸ਼ੁਕਰਾਨੇ ਵਿੱਚ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਦਾ ਸ਼ਬਦ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਕ ਸ਼ਹੀਦੀਆਂ ਅਤੇ ਕੁਰਬਾਨੀ ਦੀਆਂ ਅਦੁੱਤੀਆਂ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰਸਿੱਖਾਂ ਦੇ ਇਤਿਹਾਸ ਵਿੱਚ ਅਨੇਕਾਂ ਮਿਲਦੀਆਂ ਹਨ। ਪਰ ਇਹੋ ਜਿਹੇ ਪਰ ਉਪਕਾਰੀ ਗੁਰਮੁਖ ਜਨ ਹਾਂਜੀ ਇਹੋ ਜਿਹੇ ਪਰ ਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੀ ਹੁੰਦੇ ਹਨ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਹੈਨ ਵਿਰਲੇ ਨਾਹੀਂ ਕਣੇ ਫੈਲ ਫਕੜ ਸੰਸਾਰ ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰ ਉਪਕਾਰ ਹੈ। ਹਾਂਜੀ, ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰ ਉਪਕਾਰ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕਾਂ ਜ਼ੁਬਾਨਹੀਨ ਬੋਲੀਹੀਨ ਜੂਨਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦ੍ਰਿਸ਼ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ, ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਨਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇੜਾ ਅਥਵਾ ਨਾਮ ਰਸ ਦੀ ਛੋਹ ਅਪੋਲ ਹੀ ਮਿਲ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਇਲਾਹੀ ਬਖਸ਼ਿਸ਼ ਹਾਂ ਜੀ, ਇਹ ਇਲਾਹੀ ਬਖਸ਼ਿਸ਼ ਆਤਮਕ ਜਗਿਆਸੂਆਂ ਦੀਆਂ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ, ਕਰਾਮਾਤ ਹੈ, ਕਾਲਣਾ ਹੈ, ਸੇਵਾ ਹੈ, ਪਰ ਉਪਕਾਰ ਹੈ, ਲੇਵਾ ਦੇਵੀ ਹੈ, ਵਣਜ ਵਪਾਰ ਹੈ, ਪਿਰਮ ਖੇਲ ਹੈ, ਨਾਮ ਨਿਧਾਨ ਹੈ, ਪ੍ਰੇਮ ਸਵੈਪਨਾ ਹੈ, ਸ਼ਬਦ ਹੈ, ਗੁਰ ਪ੍ਰਸਾਦ ਹੈ। ਪਰ ਇਹ ਇਲਾਹੀ ਪਿਰਮ ਖੇਲ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਇਲਾਹੀ ਪਿਰਮ ਖੇਲ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਪਿਰਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ ਬੂਝ ਚੀਨ ਕੇ ਅਨੁਭਵ ਕਰ ਸਕਦਾ ਹੈ। ਜੋ ਚੌਥੇ ਪਦ ਪਰਮ ਪਦ ਆਤਮ ਮੰਡਲ ਤਤ ਜੋਗ ਕਾ ਬੇਤਾ ਹੋਵੇ, ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੇ। ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਹਾਂਜੀ ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਰਾ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਪਿਰਮ ਪਿਆਲੇ ਦਾ ਸਾਕੀ ਬਣ ਕੇ, ਮੇਰਾ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਬੈਖਰੀਦ ਗੋਲਾ ਬਣ ਕੇ, ਹੁਕਮ ਦੀ ਕਾਰ ਕਰਦਾ ਹੋਇਆ ਸਹਿਜ ਸੁਭਾਏ ਆਪਣਾ ਆਪਾ ਪਿੰਜਦਾ, ਵਾਰਦਾ, ਕੁਰਬਾਨ ਕਰਦਾ, ਵੰਡਦਾ, ਖਲੇਰਦਾ, ਲੁਟਾਉਂਦਾ, ਮੁਸਕਰਾਉਂਦਾ, ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਹ ਤੁਕ ਸਹੀ ਅਰਥਾਂ ਵਿੱਚ ਕਮਾ ਰਿਹਾ ਹੁੰਦਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਚ ਪਾਏ ਮਾਣ, ਮਾਇਕੀ ਮੰਡਲ ਦੀ ਮਾਨ ਵਡਿਆਈ ਆ ਵਾਹਵਾ, ਸਾਡੀ ਹਉਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ। ਹਾਂਜੀ ਮਾਇਕੀ ਮੰਡਲ ਦੀ ਮਾਨ ਵਡਿਆਈ ਆ ਵਾਹਵਾ, ਸਾਡੀ ਹਉਮੈ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ ਅਤੇ ਕਰਮਬੱਧ ਕਰਦੀ ਹੈ। ਪਰ ਆਤਮਕ ਮੰਡਲ ਵਿੱਚ, ਹਾਂਜੀ ਆਤਮਕ ਮੰਡਲ ਵਿੱਚ ਇਹ ਮਾਨ ਵਡਿਆਈ ਜਗਿਆਸੂ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮੇਰਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਉਸ ਬੰਸਰੀ ਨੂੰ ਚੇਤੇ ਕਰੀਏ ਜਿਸ ਦਾ ਆਪਣਾ ਮੁੱਲ ਤਾਂ 1 ਟਕਾ ਹੀ ਸੀ, ਪਰ ਜਦੋਂ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਕੇ ਉਸ ਵਿੱਚੋਂ ਇਲਾਹੀ ਨਾਦ ਵਜਿਆ ਤਾਂ ਉਹ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦੋਂ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਕਰੋਂ ਨਾਮ ਦਾ ਰਸ, ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ, ਹਾਂਜੀ ਜਦੋਂ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਕਰੋਂ ਨਾਮ ਦਾ ਰਸ, ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ, ਹਾਂਜੀ ਉਹ ਸੇਵਕ ਲਖੀਣਾ ਬਣ ਜਾਂਦਾ ਹੈ। ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਸ ਆਤਮਕ ਪਿਰਮ ਖੇਲ ਵਿੱਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰੋਂ, ਨਾਨਕ ਪਿਆਰ, ਨਾਮ ਦਾ ਰਸ, ਸ਼ਬਦ ਦੀ ਅਨਹਦ ਤੁਨੀ, ਇਲਾਹੀ ਦਾਤਾਂ ਬਖਸ਼ ਕੇ, ਹਾਂਜੀ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰੋਂ, ਨਾਨਕ ਪਿਆਰ, ਨਾਮ ਦਾ ਰਸ ਸ਼ਬਦ ਦੀ ਅਨਹਦ ਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ ਇਹਨਾਂ ਦਾਤਾਂ ਨੂੰ ਅਗਾਹਾਂ ਵੰਡਣ ਅਤੇ ਖਲੇਰਨ ਲਈ ਸੇਵਕ ਨੂੰ ਆਪਣੀ ਪ੍ਰਣਾਲੀ ਜਾਂ ਵਰਤਾਰਾ ਬਣਾ ਕੇ ਉਸਨੂੰ ਮਾਨ ਵਡਿਆਈ ਬਖਸ਼ਦਾ ਹੈ। ਗੁਰ ਕੀ ਸੇਵਾ ਸੋ ਕਰੈ ਜਿਸ ਆਪ ਕਰਾਏ, ਜਿਨਕੋ ਹਰ ਪ੍ਰਭ ਕਿਰਪਾ ਤਾਰੀ ਤੇ ਸਤਿਗੁਰ ਸੇਵਾ ਲਾਇਆ। ਤੇਰੀ ਸੇਵਾ ਸੋ ਕਰੈ ਜਿਸ ਨੂੰ ਲੈ ਤੁਲਾਈ, ਇਹ ਸਾਰੀ ਇਲਾਹੀ ਪਿਰਮ ਖੇਲ ਹੈ। ਹਾਂਜੀ, ਇਹ ਸਾਰੀ ਇਲਾਹੀ ਪਿਰਮ ਖੇਲ ਹੈ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ, ਦਾਤੇ ਦੀ ਬਖਸ਼ਿਸ਼, ਨਦਰ ਕਰਮ, ਪਿਆਰ, ਹੁਕਮ, ਗੁਰ ਪ੍ਰਸਾਦ ਹੀ ਵਰਤ ਰਿਹਾ ਹੈ। ਇਹ ਸਾਰੀ ਇਲਾਹੀ ਪਿਰਮ ਖੇਲ ਹੈ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ, ਬਖਸ਼ਿਸ਼, ਨਦਰ ਕਰਮ, ਪਿਆਰ, ਹੁਕਮ, ਗੁਰ ਪ੍ਰਸਾਦ ਹੀ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਇੱਕ ਨਿੱਕੇ ਜਿਹੇ ਪੁਰਜੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਰੰਗ ਚਾਉ ਵਿੱਚ ਇਤਨਾ ਗੜੂੰਦ ਹੋ ਜਾਂਦਾ ਹੈ ਕਿ ਉਸਨੂੰ ਆਪਣੀ ਅਡਰੀ ਹਸਤੀ ਅਥਵਾ ਹਉਮੈ ਦਾ ਅਹਿਸਾਸ ਹੀ ਨਹੀਂ ਰਹਿੰਦਾ। ਦੂਜੇ ਲਫਜ਼ਾਂ ਵਿੱਚ ਸਤਿਗੁਰੂ ਦੇ ਪਿਰਮ ਰਸ ਦੀ ਮਸਤੀ ਵਿੱਚ, ਸ਼ਬਦ ਦੀ ਅਨਹਦ ਧੁਨੀ ਵਿੱਚ, ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੀ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਅਤੇ ਨਿਸ਼ਲ ਹੋ ਜਾਂਦੀ ਹੈ। ਸਤਿਗੁਰੂ ਦੀ ਪਿਰਮ ਰਸ ਦੀ ਮਸਤੀ ਵਿੱਚ, ਸ਼ਬਦ ਦੀ ਅਨਹਦ ਧੁਨੀ ਵਿੱਚ, ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੀ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਅਤੇ ਨਿਸਲ ਹੋ ਜਾਂਦੀ ਹੈ ਅਤੇ ਉਸਨੂੰ ਆਪਣੀ ਅਡਰੀ ਹਉ ਅਥਵਾ ਵਡਿਆਈ ਦਾ ਖਿਆਲ ਹੀ ਨਹੀਂ ਰਹਿੰਦਾ। ਉਪਰੋਕਤ ਵਿਚਾਰ ਅਨੁਸਾਰ ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਉ ਅਤੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੈਖਰੀਦ ਗੋਲਾ ਬਣਾ ਲੈਂਦਾ ਹੈ ਅਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਉਸਦਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦਾ ਸੇਵਕ, ਹਾਂਜੀ ਗੁਰੂ ਦਾ ਸੇਵਕ ਇਲਾਹੀ ਹੁਕਮ ਬੁੱਝ ਕੇ, ਇਲਾਹੀ ਭਾਣਾ ਮੰਨ ਕੇ, ਜੀਵਨ ਰੋਂ ਦੀ ਰਵਾਨਗੀ ਨਾਲ ਸੁਰ ਹੋ ਕੇ, ਗੁਰੂ ਦੇ ਪਿਆਰ ਵਿੱਚ ਬੈਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਗੁਰੂ ਪਿਆਰ ਦੀ ਸ਼ਮਾ ਉੱਤੇ ਆਪਾ ਵਾਰ ਕੇ, ਖਿੰਨ ਖਿੰਨ ਪਲ ਪਲ ਦਿਨਸ ਰਾਤ ਸਾਰਾ ਜੀਵਨ ਬਲੀਦਾਨ ਕਰਕੇ ਆਪਣੇ ਤਨ ਮਨ ਨੂੰ ਪਿੰਜਦਾ ਹੋਇਆ, ਗਾਖੜੀ ਸੇਵਾ ਦੀ ਕਾਲਣਾ ਕਾਲਦਾ ਹੋਇਆ ਗੁਰੂ ਦੀ ਨਿੱਘੀ ਅਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਇਹੀ ਸੇਵਾ ਦੀ, ਇਹੀ ਸੇਵਕ ਦੀ ਕਾਲਣਾ ਦੀ ਪੂਰਨਤਾ ਹੈ ਜਿਸ ਵਿੱਚ ਗੁਰੂ, ਸੇਵਕ ਅਤੇ ਸੇਵਾ ਇੱਕੋ ਇਲਾਹੀ ਪ੍ਰੇਮ ਸਵੈਪਨਾ ਦੀ ਡੋਰੀ ਦੇ ਮਣਕੇ ਹੁੰਦੇ ਹਨ, ਜਿਨ੍ਹਾਂ ਦੇ ਅੱਡ ਅੱਡ ਸਤਾ 'ਤੇ ਆਤਮ ਨਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਆਤਮਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਸਦਾ ਇਹ ਸਰੂਪ ਬਣ ਜਾਂਦਾ ਹੈ। ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਗੁਰੂ ਸਾਹਿਬਾਂ ਨੇ ਖੁਦ ਕਮਾਇਆ ਅਤੇ ਸਾਨੂੰ ਆਤਮਿਕ ਸੇਵਾ ਦੀ ਸਹੀ ਜਾਚ ਸਿਖਾਈ। ਇਹਨਾਂ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਅਨੇਕਾਂ ਗੁਰਸਿੱਖਾਂ ਨੇ ਵੀ ਨਿਰਮਲ, ਨਿਰਬਾਣ, ਨਿਸ਼ਕਾਮ ਆਤਮਿਕ ਸੇਵਾ ਕਮਾਈ ਹੈ। ਜਦੋਂ ਗੁਰਮੁਖ ਜਨ ਬਖਸ਼ੀਆਂ ਹੋਈਆਂ ਇਲਾਹੀ ਦਾਤਾਂ ਨਾਨਕ ਪਿਆਰ ਪਿਰਮ ਰਸ ਸਿਮਰਨ ਰੁਨ ਚੁਨ ਚਾਓ ਖੇੜਾ ਜੀ ਦਾਨ ਆਦਿ ਨੂੰ ਆਪਣੀ ਪਿਆਰ ਤੱਕਣੀ ਮਿੱਠੇ ਬਚਨ ਪਿਆਰ ਛੋ ਜੀਵਨ ਕਿਰਨਾ ਨਦਰ ਕਰਮ ਦੁਆਰਾ ਚੁੱਪ ਚੁਪੀਤੇ ਸਹਿਜ ਸੁਭਾਏ ਅਣਜਾਣੇ ਗੁਪਤੋ ਗੁਪਤੀ ਹੋਰਨਾ ਅਬਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਅਥਵਾ ਲੇਵਾ ਦੇਵੀ ਕਰਦਾ ਹੈ ਤਾਂ ਉਹ ਗੁਰਮੁਖ ਜਨ ਆਤਮਕ ਮੰਡਲ ਦੀ ਉੱਚਮ ਉੱਚੀ ਸੂਚਮ ਸੂਚੀ ਨਿਰਮਲ ਨਿਰਵਾਣ ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ ਅਤੇ ਆਤਮਕ ਜੀਵਨ ਦੀ ਅਰਸ਼ੀ ਪੂਰਨਤਾ ਨੂੰ ਛੂੰਹਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਮਾਇ ਕੀ ਅਗਿਆਨਤਾ ਕਾਰਨ ਮੋਹ ਮਾਇਆ ਵਿੱਚ ਪਲਚਦੀ ਪਰਮ ਭੁਲੇਖਿਆਂ ਵਿੱਚ ਭਟਕਦੀ ਫੋਕੇ ਕਰਮਾਂ ਧਰਮਾਂ ਵਿੱਚ ਓਝੜ ਪਈ ਕੂਰ ਕਿਰਿਆ ਵਿੱਚ ਉਰਜੀ ਹੋਈ ਕਿਸੇ ਹੋਣ ਹਾਰ ਅਬਲਾਖੀ ਰੂਹ ਨੂੰ ਮਾਇਆ ਮੰਡਲ ਦੇ ਹਨੇਰੇ ਵਿੱਚੋਂ ਕੱਢ ਕੇ ਆਤਮਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ ਸਹੀ ਆਤਮਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾਉਣਾ ਅਤੇ ਜੀ ਦਾਨ ਬਖਸ਼ਣਾ ਹੀ ਆਤਮਕ ਮੰਡਲ ਦੀ ਅਤ ਉੱਚੀ ਸੁੱਚੀ ਸ੍ਰੇਸ਼ਟ ਉੱਤਮ ਅਨੁਭਵੀ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਆਤਮਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਹਰਜਨ ਪਿਆਰੇ ਹੀ ਕਰ ਸਕਦੇ ਹਨ। ਇਸ ਇਲਾਹੀ ਪਿਰਮ ਖੇਲ ਦੀ ਸੇਵਾ ਪਾਵਨੀ ਲਈ ਪੈਰੀ ਪੈਪਾ ਖਾਕ ਹੋਏ ਛੱਡ ਮਣੀ ਮਨੂਰੀ ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ ਗੁਰ ਕੀ ਬਚਨੀ ਹੱਥ ਬਿਕਾਨਾ ਹੋ ਕੇ ਮੁੱਲ ਖਰੀਦੀ ਲਾਲਾ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮ ਦੇ ਗੁਰ ਪ੍ਰਸਾਦ ਦੀ ਕਾਰ ਕਮਾਉਣੀ ਹੈ। ਗੁਰਬਾਣੀ ਵਿਚਾਰ ਸੇਵਾ ਪਾਗ ਤੀਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।